ਸੰਤ ਮਹਾਰਾਜ ਕ੍ਰਿਸ਼ਨ ਸਿੰਘ ਜੀ ਦੀ ਬਿੰਦੀ ਬਾਂਸ, ਬਾਬਾ ਗੁਰੀਆ ਜੀ, ਬਾਬਾ ਰਾਜੂ ਜੀ, ਬਾਬਾ ਹਰੀ ਚੰਦ ਜੀ, ਬਾਬਾ ਮਿੱਤ ਸਿੰਘ ਜੀ, ਬਾਬਾ ਗੋਂਦਾ ਸਿੰਘ ਜੀ, ਬਾਬਾ ਸੱਦਾ ਸਿੰਘ ਜੀ, ਵਜੀਰ ਸਿੰਘ, ਬਿਸ਼ਨ ਸਿੰਘ, ਦਿਆਲ ਸਿੰਘ, ਕ੍ਰਿਸ਼ਨ ਸਿੰਘ, ਪਾਲਾ ਸਿੰਘ, ਸਰਵਣ ਸਿੰਘ, ਬਾਨਾ ਸਿੰਘ, ਅਰਜਨ ਸਿੰਘ, ਬੁੱਗਾ ਸਿੰਘ, ਸੱਜਣ ਸਿੰਘ, ਨਾਮ ਰੱਖਣ ਉਪਰੰਤ ਭਾਰੀ ਜੱਗ ਕੀਤਾ। ਗਰੀਬ ਗੁਰਵੇ ਪ੍ਰਸੰਨ ਹੋ ਕੇ ਬਾਲਕ ਦੀ ਕੁਸ਼ਲਤਾ ਦੀਆਂ ਨਸੀਸਾਂ ਦਿੰਦੇ ਸਨ। ਇਸ ਭਾਗ ਜੋੜੀ ਮਾਤਾ ਚੰਦ ਕੌਰ ਜੀ ਅਤੇ ਪਿਤਾ ਪਾਲਾ ਸਿੰਘ ਜੀ ਨੇ ਬੱਚੇ ਦੀ ਪਾਲਣਾ ਖਾਸ ਧਿਆਨ ਦੇ ਕੇ ਬੜੇ ਉਤਸ਼ਾਹ ਨਾਲ ਕੀਤੀ। ਹੁਣ ਹਾਰ ਬਿਰਵਾ ਦੇ ਚਿਕਨੇ ਚਿਕਨੇ ਪਾਤ ਅਨੁਸਾਰ ਪਿਛਲੇ ਸੰਸਕਾਰਾਂ ਦਾ ਸਦਕਾ ਛੋਟੀ ਉਮਰ ਵਿੱਚ ਹੀ ਗੁਰਮੁਖੀ ਵਿਦਿਆ ਪੜ੍ਹਨ ਦਾ ਸ਼ੌਕ ਜਾਗਿਆ। ਪੰਜਾਬੀ ਦੀ ਪੈਂਤੀ ਅਤੇ ਮਹਾਰਨੀ ਤਾਂ ਘਰ ਵਿੱਚ ਹੀ ਚਾਚਾ ਬਾਨਾ ਸਿੰਘ ਜੀ ਪਾਸੋਂ, ਜੋ ਫੌਜੀ ਹੌਲਦਾਰ, ਚੰਗੇ ਵਿਦਵਾਨ ਅਤੇ ਹਕੀਮ ਵੀ ਸਨ, ਸਿੱਖੀ। ਫਿਰ ਨਾਲ ਦੇ ਪਿੰਡ ਅਲੀਕੇ ਉਦਾਸੀ ਸੰਤਾਂ ਦੇ ਡੇਰੇ 5 ਗ੍ਰੰਥੀ ਤੱਕ ਪੜ੍ਹਾਈ ਕੀਤੀ। ਉਸ ਤੋਂ ਬਾਅਦ ਨਗਰ ਦੇ ਸੰਤਾਂ ਨੂੰ ਪਤਾ ਲੱਗਾ, ਜੋ ਕਿ ਇਹ ਵੀ ਉਦਾਸੀ ਹੀ ਸਨ। ਘਰ ਵਿੱਚ ਆ ਕੇ ਸਰਦਾਰ ਪਾਲਾ ਸਿੰਘ ਨੂੰ ਕਹਿਣ ਲੱਗੇ, ਤੁਸੀਂ ਆਪਣੇ ਬੱਚੇ ਨੂੰ ਇਤਨੀ ਦੂਰ ਪੜ੍ਹਨ ਵਾਸਤੇ ਨਾ ਭੇਜਿਆ ਕਰੋ, ਅਸੀਂ ਇੱਥੇ ਹੀ ਉਸ ਨੂੰ ਬੜੇ ਪਿਆਰ ਨਾਲ ਵਿਦਿਆ ਪੜ੍ਹਾਵਾਂਗੇ। ਮਾਤਾ ਪਿਤਾ ਨੇ ਇਹਨਾਂ ਦੇ ਕਹੇ ਆਪ ਜੀ ਨੂੰ ਪਿੰਡ ਦੇ ਡੇਰੇ ਵਿੱਚ ਹੀ ਪੜ੍ਹਨੇ ਪਾ ਦਿੱਤਾ। ਇਹ ਦੋਵੇਂ ਮਹਾਂਪੁਰਸ਼ ਗੁਰਮੁਖ ਦਾਸ ਤੇ ਸਰਮੁਖ ਦਾਸ ਅਮਲੂ ਮਹਿਮੇ ਨਗਰ ਦੇ, ਜੋ ਬਠਿੰਡੇ ਤੋਂ 8 ਮੀਲ ਗੋਨਿਆਣਾ ਮੰਡੀ ਦੇ ਪਾਸ ਹੈ, ਸਕੇ ਭਰਾ ਸਨ। ਚੰਗੇ ਸਿਆਣੇ ਵਿਦਵਾਨ ਅਤੇ ਜੋਤਿਸ਼ ਦੇ ਵੀ ਜਾਣੂ ਸਨ। ਇਹਨਾਂ ਨੇ ਮਸਤਕ ਦੇ ਕੇ ਜਾਣ ਲਿਆ, ਕੋਈ ਚਮਤਕਾਰੀ ਮਹਾਂਪੁਰਸ਼ ਬਣੇਗਾ। ਹੱਥਾਂ ਦੀਆਂ ਰੇਖਾਂ ਉਦਾਰਤਾ ਨੂੰ ਦਰਸਾਉਂਦੀਆਂ ਹਨ। ਬੜੀ ਸ਼ਰਧਾ ਨਾਲ ਸੰਥਾ ਕਰਾਉਂਦੇ। ਆਪ ਜੀ ਨੂੰ ਵੀ ਸੇਵਾ ਦਾ ਸ਼ੁਰੂ ਤੋਂ ਹੀ ਸ਼ੌਕ ਸੀ। ਉਹਨਾਂ ਸੰਤਾਂ ਦੇ ਰੋਕਦਿਆਂ ਰੋਕਦਿਆਂ ਝਾੜੂ ਅਤੇ ਬਰਤਨਾਂ ਦੀ ਸੇਵਾ ਦਾ ਲਾਭ ਪ੍ਰਾਪਤ ਕਰਦੇ ਰਹਿੰਦੇ। ਇੱਕ ਹੋਰ ਸੰਤ ਤੋਤਾ ਰਾਮ, ਜੋ ਇਹਨਾਂ ਪਾਸ ਹੀ ਰਹਿੰਦਾ ਸੀ, ਉਸ ਦਾ ਤਾਂ ਆਪ ਜੀ ਨਾਲ ਬਹੁਤ ਹੀ ਹਿੱਤ ਵੱਧ ਗਿਆ। 22-12 ਭਗਤ ਬਾਣੀ ਇੱਥੇ ਪੜ੍ਹੀ ਅਤੇ ਕੁਝ ਕੁ ਕੱਚੀ ਦੀ ਪੜ੍ਹਾਈ, ਲੰਡੇ ਅੱਖਰ ਵੀ ਸਿੱਖੇ। ਉਸ ਤੋਂ ਬਾਅਦ ਘਰ ਵਿੱਚ ਹੀ ਗੁਰਬਾਣੀ ਦੇ ਪਾਠ ਕਰਨ ਦਾ ਅਭਿਆਸ ਆਰੰਭ ਕੀਤਾ। ਰਾਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਪੜ੍ਹਨੀ। ਇਕਾਗਰ ਚਿੱਤ ਮਿੱਠੀ ਸੁਰ ਰਾਹੇ ਜਾਂਦੇ ਰਾਹੀਆਂ ਨੂੰ ਰੋਕਦੀ। ਬਿਰਧ ਮਾਈ ਭਾਈ ਘਰ ਵਿੱਚ ਇਕੱਤਰ ਹੋ ਜਾਂਦੇ, ਸੁਰੀਲੀ ਰਸਨਾ ਤੋਂ ਸੁਣ ਕੇ ਸਭਨਾਂ ਦੀਆਂ ਸੁਰਤਾਂ ਜੁੜ ਜਾਂਦੀਆਂ। ਪ੍ਰਸੰਨ ਹੋ ਕੇ ਆਖਣ, ਇਹ ਤਾਂ ਕੋਈ ਚਮਤਕਾਰੀ ਬਾਲਕ ਹੈ, ਕਿਸੇ ਦਿਨ ਮਾਤਾ ਪਿਤਾ ਦਾ ਨਾਮ ਉਜਲਾ ਕਰਕੇ ਦੁਨੀਆਂ ਤਾਰੇਗਾ। ਉਹਨਾਂ ਨੇ ਵੀ ਆਪਣੇ ਬੱਚੇ ਆਪ ਜੀ ਪਾਸ ਪੜ੍ਹਨ ਵਾਸਤੇ ਭੇਜ ਦੇਣੇ। ਉਹਨਾਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਕੇ ਬਾਣੀ ਦੇ ਪਾਠ ਕਰਾਉਣੇ ਤੇ ਹੋਰ ਚੰਗੀ ਸਿੱਖਿਆ ਦੇਣੀ। ਪਿੰਡ ਵਿੱਚ ਸਕੂਲ ਨਹੀਂ ਸੀ, ਆਪ ਜੀ ਨੇ ਵਿਦਿਅਕ ਦਾਨ ਦੀ ਮਹਾਂ ਉਸਾਰੀ ਦੀ ਨੀਂਹ ਇੱਥੇ ਹੀ ਰੱਖ ਦਿੱਤੀ, ਜੋ ਬਾਅਦ ਵਿੱਚ ਸਕੂਲਾਂ ਤੇ ਕਾਲਜਾਂ ਦੇ ਰੂਪ ਵਿੱਚ ਬਦਲ ਗਈ। ਬੱਚਿਆਂ ਦੇ ਮਾਤਾ ਪਿਤਾ ਵੀ ਬਹੁਤ ਪ੍ਰਸੰਨ ਹੁੰਦੇ, ਕਿਉਂਕਿ ਉਹਨਾਂ ਦੀ ਸੰਤਾਨ ਨੂੰ ਪਰਮਾਰਥ ਦਾ ਸ਼ੌਕ ਜਾਗਦਾ ਅਤੇ ਕੁਸੰਗਤ ਤੋਂ ਬਚਦੇ ਸਨ। ਆਪ ਜੀ ਵੀ ਰੋਜ਼ ਦੇ ਨਿਤਨੇਮ ਕੀਤੇ ਬਗੈਰ ਸਵੇਰ ਦਾ ਪ੍ਰਸ਼ਾਦ ਤੇ ਹੋਰ ਜਲ ਪਾਣੀ ਨਹੀਂ ਸੀ ਛਕਦੇ। ਸ਼ਾਮ ਨੂੰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ ਅਤੇ ਰਾਤੀ ਸੋਹਲਾ ਪੜ ਕੇ ਵਿਰਾਜਣਾ, ਸਵੇਰੇ ਵੀ ਘਰ ਦੇ ਸਾਰੇ ਜੀਆਂ ਤੋਂ ਪਹਿਲਾਂ ਜਾਗਣਾ, ਦਾਤਨ ਕਰਕੇ ਇਸ਼ਨਾਨ ਕਰਨਾ, ਫਿਰ ਗੁਰਬਾਣੀ ਦਾ ਨਿਤਨੇਮ, ਉਸ ਤੋਂ ਉਪਰੰਤ ਜੋ ਕੁਝ ਘਰ ਵਿੱਚ ਤਿਆਰ ਹੋਣਾ ਉਹ ਛੱਕ ਕੇ ਬਾਹਰ ਖੇਤਾਂ ਵੱਲ ਚਲੇ ਜਾਣਾ, ਉੱਥੇ ਜਾ ਕੇ ਪਿਤਾ ਜੀ ਅਤੇ ਭਰਾਵਾਂ ਨਾਲ ਕੰਮ ਕਰਵਾਉਣਾ, ਪੱਠੇ ਵੱਢਣੇ, ਉਹਨਾਂ ਦਾ ਟੋਕਾ ਕਰਨਾ, ਪਸ਼ੂਆਂ ਨੂੰ ਪਾਉਣਾ, ਹੋਰ ਵੀ ਬਹੁਤ ਸਾਰਾ ਖੇਤੀ ਆਦਿਕ ਦਾ ਕੰਮ ਕਰਵਾਉਣਾ। ਕਈ ਵਾਰੀ ਆਪਣੀ ਮੌਜ ਵਿੱਚ ਹੋਰ ਹਮ ਅਵਸਥਾ ਦੇ ਬੱਚਿਆਂ ਨਾਲ ਦਾਪਰ ਯੁਗ ਵਾਲਾ ਨਾਮ ਸਫਲਾ ਕਰਨ ਵਾਸਤੇ ਗਊਆਂ ਚਾਰਨ ਪੀ ਚਲੇ ਜਾਣਾ। ਸਰੀਰ ਸ਼ੁਰੂ ਤੋਂ ਤਕੜਾ ਤੇ ਬਲੀ ਸੀ। ਬੀਕਾਨੇਰ ਰਿਆਸਤ ਦੇ ਬਰਾਨੇ ਇਲਾਕੇ, ਜ਼ਿਲ੍ਹਾ ਸੂਰਤਗੜ੍ਹ ਵਿੱਚ, ਤਹਿਸੀਲ ਹਨੂਮਾਨਗੜ੍ਹ ਤੋਂ 18 ਮੀਲ ਦੂਰ ਇੱਕ ਸੂਰੇਵਾਲ ਨਾਮ ਦਾ ਨਗਰ ਹੈ, ਇਸ ਤੋਂ 4 ਮੀਲਾਂ ਤੇ ਸੈਲ ਵਾਲੀ ਪਿੰਡ ਹੈ ਜਿਸ ਨੂੰ ਛੋਟੀ ਤਹਿਸੀਲ ਟਿੱਬੀ ਲੱਗਦੀ ਹੈ ਜੋ ਇਸ ਥਾਂ ਤੋਂ ਸਿਰਫ 4 ਮੀਲਾਂ ਤੇ ਹੀ ਹੈ। ਭਾਵੇਂ ਸੈਲ ਵਾਲੀ ਵੀ ਛੋਟਾ ਅਤੇ ਵੱਡਾ ਦੋ ਨਾਮ ਦੇ ਨਗਰ ਹਨ ਪਰ ਦੋਹਾਂ ਦਾ ਫਾਸਲਾ ਇਤਨਾ ਨਜ਼ਦੀਕ ਹੈ ਕਿ ਵਿਚਕਾਰ ਕੇਵਲ ਇੱਕ ਬਰਸਾਤੀ ਨਾਲਾ ਹੀ ਵਗਦਾ ਹੈ ਜੋ ਕਦੇ ਕਦੇ ਬਾਰਿਸ਼ਾਂ ਦੇ ਸਮੇਂ ਹੀ ਭਰ ਕੇ ਚੱਲਦਾ ਹੈ, ਬਾਕੀ ਸਮੇਂ ਤ੍ਰਿਸ਼ਨਾਲੂ ਪੁਰਸ਼ ਦੇ ਹਿਰਦੇ ਵਾਂਗ ਸੱਖਣਾ ਹੀ ਰਹਿੰਦਾ ਹੈ। ਨਾਮ ਕਰਕੇ ਸੈਲ ਵਾਲੀ ਵੱਡੀ ਹੈ ਪਰ ਆਬਾਦੀ ਕਰਕੇ ਦੂਜੇ ਨਾਲੋਂ ਘੱਟ ਹੈ। ਛੋਟੀ ਸੈਲ ਵਾਲੀ ਪਿੰਡ ਵੀ ਦੂਜੇ ਨਾਲੋਂ ਵੱਡਾ ਅਤੇ ਉਥੋਂ ਦੇ ਲੋਕ ਵੀ ਕਾਫੀ ਸੂਝਵਾਨ। ਇੱਥੇ ਵੀ ਆਪ ਜੀ ਦੇ ਬਜ਼ੁਰਗਾਂ ਦੀ ਪਹਿਲੇ ਸਮੇਂ ਕਾਫੀ ਜ਼ਮੀਨ ਸੀ, ਬਾਰਿਸ਼ਾਂ ਹੋਈਆਂ ਤੋਂ ਆ ਕੇ ਬੀਜ ਜਾਣਾ ਅਤੇ ਫੇਰ ਫਸਲਾਂ ਦੇ ਕੱਟਣ ਸਮੇਂ ਹੀ ਇੱਥੇ ਆਉਣਾ, ਕਿਉਂ ਖੇਚਲ ਘੱਟ ਤੇ ਪੈਦਾ ਬਹੁਤੀ। ਆਪ ਜੀ ਇੱਥੇ ਵੀ ਬਜ਼ੁਰਗਾਂ ਨਾਲ ਆਉਂਦੇ, ਰੁੱਤ ਦਾ ਮੇਵਾ ਰਾਏ ਚਿੱਬੜ ਅਤੇ ਮਤੀਰੇ ਪ੍ਰਸੰਨ ਹੋ ਕੇ ਛਕਦੇ। ਜੰਗਲੀ ਵੇਰ, ਜੰਡਾਂ ਦੇ ਖੋਖੇ, ਬਣਾਂ ਦੇ ਪੀਲੂ, ਕਰੀਰਾਂ ਦੇ ਡੇਲੇ ਖਾਸ ਕਰਕੇ ਇੱਥੇ ਦਾ ਮੇਵਾ ਸੀ। ਬਾਰਿਸ਼ਾਂ ਦੇ ਦਿਨਾਂ ਵਿੱਚ ਤਾਂ ਬੜੀ ਹਰਿਆਵਲਤਾ ਹੁੰਦੀ, ਚੰਗਾ ਦਿਲ ਲੱਗਦਾ। ਅੱਗੇ ਪਿੱਛੇ ਇੱਥੋਂ ਦੇ ਵਸਨੀਕਾਂ ਨੂੰ ਜਿਵੇਂ ਅਵੈੜੀ ਇਸਤਰੀ ਆਪਣੇ ਮਾਲਕ ਨਾਲ ਵਰਤਾਵ ਕਰਦੀ ਹੈ, ਧਰਤੀ ਭਿਆਨਕ ਲੱਗਦੀ। ਉਸ ਸਮੇਂ ਤਾਂ ਪਸ਼ੂਆਂ ਤੇ ਬੰਦਿਆਂ ਨੂੰ ਪੀਣ ਵਾਸਤੇ ਪਾਣੀ ਦੀ ਵੀ ਤੰਗੀ ਹੋ ਜਾਂਦੀ, ਜਿਸ ਕਰਕੇ ਆਉਣ ਵਿੱਚ ਫੇਰ ਇਸ ਇਲਾਕੇ ਮਸੀਤਾਂ ਪਿੰਡ ਵਿੱਚ ਆ ਜਾਂਦੇ, ਕਿਉਂਕਿ ਇੱਥੇ ਨਹਿਰੀ ਪਾਣੀ ਆਮ ਹੋਣ ਦੇ ਕਾਰਨ ਇਲਾਕਾ ਸਰਸਵਜ ਤੇ ਖੁਸ਼ਹਾਲ ਹੈ।